दुख ओंकार सतनाम करता पुरुष निर्भय निर्वैर अकाल मूर्त अगुनी सौतं गुरुप्रसाद सवैये श्री मुख बात महला पंजवा आद पुरुष करता
सतगुरु सच्चे पातशाह जमीन आज जो बाणी भगतान ने लिखा चुके उस वे का जिक्र है इन्होंने पूर्वले जन्म की गल ब्रह्मा जी वेद नंगे रहते मर्यादा दुनिया की स्थापन करते सन वेदा के जो ऋषि मुनि पाठी सी वेद नाम करके कहे जाते सन अगन देवता प्रोगम देवता आदक इन्होंने देवता के नाम हैं इन्हों मान हो गया कि सारी दुनिया च मर्यादा अस ही चलाने जो अस मर्यादा ना चलाइए दुनिया के भी मर्यादा तौर तो हो तो नरकदानी हो फिर जो मान हो गया ब्रह्मा ने भी मान हो गया तो मैं वेदा अनुसार सारी दुनिया में चलाना हाँ उस हर भी हंकार ना भारी देव झूठ सुनाया महाराज ने हंकार कहना चंगा नहीं लगता उसका नाम गर्भ प्रहारी है उस आकाशवाणी हो ब्रह्मा तो मान करना है वेदे तुम मान करते हो या किसी वेद का जो हिस्सा है चार चार जन्म चार चार रूप धारो तुम इस प्रकार थोड़ा तुम चारे वेदा के अवतार जो है बनो एक ब्रह्मा भुखा भी थोड़े नाल जाए थोड़ी सरबंधता सारी नाश हो जाए फिर उन्होंने बेनती की महाराज आपका वचन तो होर है असि मान किया तो सानू यह खराब हो गया असि बच्चे कदों जावे इन्हों महाराज अंतरगामी आकाशवाणी द्वारा कहो ब्रह्मा तुम बच्चे जाओगे जदों गुरु नानक साहब कलजी होने का पंजवा सूख गुरु अर्जन साहब जी श्री गुरु ग्रंथ साहब जी रचनगे तुम उन्होंने दर्शन करके तुम पूर्व के जन्म का ज्ञान आ जाऊगा फिर बच्चे जाओगे उदा जदों गुरु नानक साहब जी महिमा करोगे तुम थोड़ा सरबंधता हो जाएगी फिर इसे कर्मी से आके पहुंच जाओगे फिर बचन सुन के फिर महाराज साहब की कृपा ना फिर साध संगत जी महात्मा के आ गए अनंत नंद जन्म कर जो बख्शन का समा होया उस वे साध संगत जी इन्होंने ब्रह्मा ने भुखे का जन्म धारिया भट्टा के लिए उसने ब्राह्मणा की भट्ट संज्ञा जाति है और एक ब्राह्मण जाति च कांसी पुरी दे के सारे विद्वान कट्ठे हुए तो इन्होंने जन्म की बाबत भाई गुरमुख सिंह जी ने वखो वखे ड्यूटी जन्म दसे कि कितना कोई कितना पर पठानकाल सारे कांसी ही कट्ठे सन विद्वान जन्म धारे सन तो श्री गुरु अर्जन देव महाराज साहब की शरण च आए हैं गुरु महाराज साहब सच्चे पातशाह दर्शन करके मन शीतल हो गया अमृतसर साहब च नाते तो गुरु महाराज साहब सच्चे पातशाह ने जो जो कहा कि महाराज सानू बख्श लो असी आप की शरण च आए हाँ उस वे गुरु साहब ने कहा गुरु नानक देव अकाल पुरख का रूप है तुम गुरु नानक देव ताई अकाल पुरख का रूप करके वर्णन करो थोड़ा शराब सारा अंत हो जाएगा बख्श जाओ ਇਹ ਕਹਿਣ ਲੱਗੇ ਮਹਾਰਾਜ ਸਾਨੂੰ ਯਾਦ ਨਹੀਂ ਉਸ ਵੇਲੇ ਸ੍ਰੀ ਮੁਖਵਾਕ ਮਹਾਰਾਜ ਨੂੰ ਸਹੀਏ ਜਿਹੜੇ ਨੇ ਵੀਹ ਹਜ਼ਾਰ ਨੌ ਸਰੰਗ ਨੇ ਦੱਸਿਆ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ ਇੱਕੋ ਹੀ ਰੂਪ ਹੈ ਗੁਰ ਪਰਮੇਸ਼ਰ ਦਾ ਸਾਹਮਣੇ ਰਿਹਾ ਸਮਾਂ ਹੈ ਤੇ ਗਿਆਰਾਂ ਵਿੱਚ ਮਹਾਰਾਜ ਨੇ ਇਹਨੂੰ ਉਪਦੇਸ਼ ਦਿੱਤਾ ਇਹਦਾ ਮੋਹ ਛਡਾਇਆ ਹੰਕਾਰ ਛਡਾਇਆ ਫਿਰ ਸਰਬੰਧਤਾ ਆ ਗਈ ਫਿਰ ਭੱਟਾਂ ਨੇ ਇਹਨੇ ਬਾਦਸ਼ਾਹ ਦੇ ਸਹੀਏ ਮਹੱਲੇ ਦੂਜੇ ਤੇ ਤੀਜੇ ਤੇ ਚੌਥੇ ਤੇ ਪੰਜਵੇਂ ਤੇ ਪੰਜਾਂ ਸਤਿਗੁਰਾਂ ਦੀ ਉਸ ਸਰਕਾਰ ਸੰਗਤੀ ਨੇ ਕੀਤੀ ਹੈ ਉਹ ਭੱਟਾਂ ਦੇ ਨਾਮ ਅਨੁਸਾਰ ਸੰਗਤ ਬ੍ਰਹਮਾ ਤੇ ਦੇਵ ਦੇ ਅਵਤਾਰ ਸਨ ਜਿਹੜੇ ਉਨਦੇ ਕੰਠ ਹੈ ਸੀ ਵੇਦਾਂ ਦੇ ਅਵਤਾਰ ਕਰਕੇ ਮੰਨਿਆ ਗਿਆ ਸੀ ਉਹਨਾਂ ਦੇ ਨਾਮ ਇਹ ਹੰਕੀਰਤ ਕਰੋ ਤੇ ਇਹਦੇ ਟੀਕੇ ਵਿੱਚ ਵੀ ਆ ਜਾਣ
ਗੋਰਾ ਪਿੱਛੇ ਬਾਪ ਬ੍ਰਹਮੇ ਕਹੇ
ਪਿੱਛੇ ਦਾ ਜਨਮ ਬ੍ਰਹਮਾ ਜੀ ਦਾ ਨਾਮ ਭੁੱਖਾ ਹੋਇਆ ਤੇ ਭੁੱਖੇ ਦਾ ਰੂਪ ਧਾਰਿਆ ਉਸ ਭੁੱਖੇ ਤੇ ਸੌਂ ਆਉਣਗੇ ਸੋਈਏ ਦੋ ਇਸਦੇ ਬ੍ਰਹਮਾ ਦੇ ਬ੍ਰਹਮਾ ਦਾ ਨਾਮ ਭੁੱਖਾ ਹੋਇਆ ਉਸ ਵੇਲੇ ਇਹ ਗੁਰੂ ਸਾਹਿਬ ਦੀ ਸ਼ਰਨ ਆਉਂਦੇ ਸਨ
ਉਹ ਵਿਦਿਆ ਪੜ੍ਹ
ਦੇ ਵਿਦਿਆ ਨੂੰ ਬੜਾ ਚਤੁਰ ਸੀ ਬ੍ਰਹਮਾ
ਚਤੁਰ ਚਤੁਰ ਵੇਦਨ
ਧਾਰਾ ਵੇਦਨ ਧਾਰਨ ਕੀਤੀਆਂ
ਸੁੰਦਰ ਬਦਲ ਮਜਨੂ
ਤੇਰੇ ਸਨ ਬੜੇ ਨਵੇਂ ਰੂਪ ਹਨ ਉਹਨਾਂ ਦੇ ਮਾਲੋ ਦੀ ਸ਼ਰਨ ਹੋਏ ਹੈ ਇਹਨਾਂ ਨੇ
ਜਾਓ ਭਾਈ ਸਾਲ ਵੇਦ ਜਾਲਪ ਦੇ ਧਾਰੀ
ਸ਼ਾਨ ਵੇਦ ਨੂੰ ਸਾਲ ਸੁਣੀ ਕਿਤੇ ਸ਼ਾਨ ਵੇਦ ਦਾ ਜਿਹੜਾ ਜਾਲਪ
ਭੱਟ ਬਣਿਆ ਦੇ ਧਾਰਨਾ ਕੀਤੀ ਸ਼ਾਮ ਦੇ ਹਿੱਸੇ ਨੇ
ਲਾਲ ਹਰਬੰਸ ਮਥਰਾ ਇਹ ਚਾਰ
ਦੂਜਾ ਬਲ ਹੋਇਆ ਇਹ ਚੌਥਾ ਹਰਬੰਸ ਤੇ ਪਹਿਲਾ ਤਾਂ ਜਾਣ ਕੋ ਤੇ ਦੂਜਾ ਬਲ ਤੀਜਾ ਹਰਬੰਸ ਤੇ ਚੌਥਾ ਮਥਰਾ ਇਹ ਚਾਰੇ ਸ਼ਾਮ ਦੇ ਸਰਦਾਰ ਹਨਸਾਲ ਸਿੰਘ ਜੀ ਇਹ ਚਾਰੇ ਭੱਟ ਜਿਹੜੇ ਹਨ
ਰੇਡ ਵੇਦ ਸੁੰਦਰ ਦੇ
ਧਾਰੇ ਦੂਸਰੇ ਵੇਦ ਸੋਹਣੇ ਦੇਹਾਂ ਧਾਰੀਆਂ
ਕੱਲ ਕੱਲ ਤਿਹਾਰ ਜਨਮ ਨਲ ਨਲ ਚਾਰੇ
ਇਕਦਮ ਕੱਲ ਭੱਟ ਤੇ ਕੱਲ ਸਹਾਰ ਤੇ ਜਲਣ ਤੇ ਇੱਕ ਨਲ ਇਹ ਚਾਰੇ ਆਪਣੇ ਰੇਡ ਵੇਦ ਦੇ ਸਰਦਾਰ ਹੋਏ
ਕੱਲ ਕੱਲ ਜਲ ਪਲ
ਚਾਰ ਸਰੀਰ ਧਾਰਨ ਕੀਤੇ ਜੁਗਰਵੇਦ ਦੇ ਪੱਟਾਂ ਨੇ
ਕੀਰਤ ਗਾਇੰਦ ਦਾਸ ਸੁਖ ਗੰਗਾ
ਕੀਰਤ ਭੱਟ ਇੱਕ ਦਾਸਾ ਭੱਟ ਇੱਕ ਗਾਇੰਦ ਗਾਇੰਦ ਭੱਟ ਇੱਕ
ਦਾਸ ਸੁਖ ਗੰਗਾ
ਦਾਸਾ ਭੱਟ ਇੱਕ ਗਾਇੰਦ ਤੇ ਇੱਕ ਗੰਗਾ ਇਹ ਸੁੰਦਰ ਰੂਪ ਧਾਰੇ
ਸਰਬਲ ਦੇ ਧਾਰੀ ਸੁਭ ਰੰਗਾ
ਇਹ ਸਰਬਲ ਵੇਦ ਨੂੰ ਸੋਹਣੇ ਰੰਗਾਂ ਰੰਗ ਦੇ ਧਾਰੀ ਹੈ ਇਹ ਸਭ ਸਮਝੀ ਇੱਕ ਵੇਦ ਦੇ ਚਾਰ ਚਾਰ ਭੱਟ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਜਸ ਨੂੰ ਉਚਾਰਿਆ ਇਹ ਸਤਾਰਾਂ ਹੋਣਗੇ ਸਾਹਿਬ ਸਿੰਘ ਗਿਆਰਾਂ ਹੀ ਗਏ ਸਨ ਸਤਾਰਾਂ ਬਾਣੀ ਵਿੱਚ ਨਾਮ ਉਹਨਾਂ ਦੇ ਆਉਂਦੇ ਹਨ ਜੋ ਕਿ ਗੁਰੂ ਸਾਹਿਬ ਨੇ ਕਿਹਾ ਠੀਕ ਹੈ ਇੱਕ ਉਹ
ਵਾਹਿਗੁਰੂ ਸਾਹਿਬ ਜੀ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਗਨੀ ਸਹਿਪੰ ਗੁਰ ਪ੍ਰਸਾਦ ਉਪਾਸ ਮਹਲਾ ਪੰਜਵਾ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਗ ਰਹੇ ਭਰਪੂਰ ਸਗਨ ਘੱਟ ਰਹੇ ਵਿਆਪਕ ਵਿਆਪਕ ਦੇਖੀ ਹੈ ਜਗਤ ਜਲ ਕੌਣ ਤੇਰੀ ਜਾਤ ਸਰਗ ਕੀ ਰੱਖਿਆ ਕਰੇ ਆਪੇ ਹਰ ਪਾਪ ਅਵਨਾਸੀ ਅਵਗਤ ਆਪੇ ਆਪ ਉਤਪੱਤ ਏਕਾ ਤੂਰੀ ਏਕਾ ਲਾਈ ਤੋ ਭੱਤ ਹਰ ਅੰਤ ਲਾਹੀ ਤਾਰਾ ਵਾਰ ਕੌਣ ਹੈ ਤਰਾ ਜੀਚਾਰ ਜਗਤ ਪਿਤਾ ਹੈ ਕਰਬ ਪ੍ਰਾਣ ਕੋ ਆਧਾਰ ਜਲ ਨਾਨਕ ਭਗਤ ਵਾਰ ਤੁਲ ਬ੍ਰਹਮ ਸੰਸਾਰ ਏਕ ਜੀ ਪਿਆ ਦਿਖਾਲੇ ਬਲ 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 ਸਭ ਬਲਿਹਾਰ ਜਲ ਨਾਨਕ ਭਗਤ ਗਰ ਤੁਲ ਬ੍ਰਹਮ ਸੰਸਾਰ ਏਕ ਜੀ ਪਿਆ ਦਿਖਾਲੇ ਬਲ 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 ਸਭ ਬਲਿਹਾਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਗਨੀ ਸਹਿਪੰ ਗੁਰ ਪ੍ਰਸਾਦ ਸਵਈਏ ਗੁਰਮੁਖ ਬਾਤ ਮਹੱਲਾ ਪੰਜਵਾ ਆਦਿ ਅੰਕਾਰ
ਵਾਹਿਗੁਰੂ ਕਾ ਖਾਲਸਾ
ਸਤਿਗੁਰੂ ਜੀ ਸਾਜੀ ਮਹਾਰਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਵਈਏ ਆਰੰਭ ਹੁੰਦੇ ਹਨ ਬ੍ਰਹਮਾ ਜੀ ਨੂੰ ਤੇ ਤਹਾਂ ਦੁਰਗਾ ਨੂੰ ਜਦੋਂ ਹੰਕਾਰ ਹੋ ਗਿਆ ਕਿ ਅਸੀਂ ਮਰਯਾਦਾ ਚ ਲਾਉਣੀ ਹਾਂ ਪਰਮੇਸ਼ਰ ਦਾ ਨਾਮ ਗੜ ਪ੍ਰਹਾਰੀ ਹੈ ਆਕਾਸ਼ਵਾਣੀ ਦੇ ਰਾਹੀਂ ਕਿਹਾ ਕਿ ਬ੍ਰਹਮਾ ਤੂੰ ਮਾਨ ਕੀਤਾ ਹੈ ਜਾਂ ਮਾਤ ਲੋਕ ਤੇ ਜਨਮ ਧਾਰੋ ਤੁਸੀਂ ਸਵਰਗ ਦਾ ਨਾਸ ਹੋ ਜਾਓ ਵੇਦ ਦੇ ਜਿਹੜੇ ਚਾਰ ਚਾਰ ਅੰਗ ਹਨ ਉਹ ਚਾਰ ਚਾਰ ਰੇਹਾਂ ਧਾਰੋ ਇਸ ਪ੍ਰਕਾਰ ਸੋਲਾ ਉਹ ਭੱਟ ਬਣੋ ਅਤੇ ਸਤਾਰਵਾਂ ਭੁੱਖਾ ਨਾਲ ਜਾਵੇ ਮਾਤ ਲੋਕ ਨਿਕਲਦੇ ਫਿਰੋ ਫਿਰ ਮਹਾਰਾਜ ਅਸੀਂ ਬਸਤੇ ਕਦੋਂ ਜਾਵਾਂਗੇ ਹਜ਼ੂਰ ਨੇ ਕਿਹਾ ਜਦੋਂ ਸੰਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਤਾਂ ਰਾਮ ਸਾਹਿਬ ਚ ਬੈਠ ਕੇ ਭਾਈ ਗੁਰਦਾਸ ਦੇ ਪਾਸੋਂ ਲਿਖਾਉਣਗੇ ਉਦੋਂ ਅੰਮ੍ਰਿਤਸਰ ਜਾ ਕੇ
ਤੁਹਾਡੇ ਦਰਸ਼ਨ ਕਰਨ ਨਾਲ ਮਨ ਠੰਡੇ ਹੋ ਜਾਣਗੇ, ਪਿਛਲੇ ਜਨਮ ਦਾ ਗਿਆਨ ਤੁਹਾਨੂੰ ਹੋ ਜਾਏਗਾ, ਸਰਬੀ ਮਹਾਰਾਜ ਦੀ ਮਹਿਮਾ ਕਰੋਗੇ ਤੇ ਫਿਰ ਤੁਸੀਂ ਆਪਣੀ ਪਦਵੀ ਤੇ ਪ੍ਰਾਪਤ ਹੋ ਸਕੋਗੇ। ਉਹਨਾਂ ਤੇ ਤੁਸੀਂ ਮਾਤ ਲੋਕ ਨਿਕਲਦੇ ਫਿਰ ਉਹ ਜਨਮ ਤਾਲ ਕੇ ਆਗਿਆ ਹੋਈ। ਫਿਰ ਉਹਨਾਂ ਕਿਹਾ ਸੱਚੇ ਪਾਤਸ਼ਾਹ ਸਾਨੂੰ ਸਮਝ ਪਵੇ, ਮਨ ਤਾਂ ਦਰਸ਼ਨ ਕਰਨ ਨਾਲ ਭਾਈ ਤੁਹਾਨੂੰ ਮਹਾਰਾਜ ਪਿਛਲੇ ਜਨਮ ਦਾ ਸਾਨੂੰ ਗਿਆਨ ਹੋ ਜਾਏਗਾ। ਫਿਰ ਮਨ ਲਾਏ ਤੇ ਸ਼ਰਾਪ ਦੇ ਸਾਹਿਤ ਹੰਕਾਰ ਕਰਕੇ ਮਾਤ ਲੋਕ ਜਿਹਨਾਂ ਜਨਮ ਧਾਰੇ ਭੱਟ ਸੰਗਿਆ ਵਾਲੇ ਬ੍ਰਾਹਮਣ ਹੋਏ ਸਾਹਿਬ ਸੰਗਤ ਜੀ ਬੜੇ ਵਿਦਵਾਨ ਸਨ, ਜਿਹੜੇ ਵਿਦਵੇਦ ਦੇ ਵਿਦਵਾਨ ਸਨ, ਸ਼ਾਮਵੇਦ ਵਾਲੇ ਜਿਹੜੇ ਚਾਰੇ ਉਹ ਵੇਦਾ ਅਵਤਾਰ ਕਹਾਉਂਦੇ ਸਨ। ਇਸੇ ਪ੍ਰਕਾਰ ਜਿਨੂੰ ਵੇਦ ਵਾਲੇ, ਰਿਗਵੇਦ ਵਾਲੇ, ਸਰਵਣ ਵੇਦ ਵਾਲੇ ਤੇ ਚਾਰ ਚਾਰ ਜਿਹੜੇ ਭੱਟ ਸਨ, ਤੇ ਰਿਗਵੇਦ ਦੇ, ਜਿਗਣ ਵੇਦ ਦੇ ਤੇ ਸਰਵਣ ਵੇਦ ਦੇ ਤੇ 16 ਭੱਟ ਸਨ, ਸਤਾਰਵਾਂ ਧਿਖਾ ਜੀ ਬ੍ਰਹਮਾ ਜੀ ਸਨ, ਅਤੇ ਇੱਕ ਰੱਬ ਨਾਮ ਭੱਟ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ ਹੈ। ਉਸ ਦੀ ਮਾਲਕ ਸੰਪਰਦਾਇ ਲਿਖਿਆ ਤੇ ਨਾਰਦ ਮੁਨੀ ਰੱਬ ਭੱਟ ਦਾ ਰੂਪ ਧਾਰ ਕੇ ਗੁਰੂ ਸਾਹਿਬ ਜੀ ਦੇ ਇਹਨਾਂ ਬ੍ਰਹਮਾ ਜਦੋਂ ਆਇਆ ਹੈ, ਬ੍ਰਹਮਾ ਦਾ ਪੁੱਤਰ ਸੀ, ਅਤੇ ਇਸੇ ਪ੍ਰਕਾਰ 16 ਜਿਹੜੇ ਭੱਟ ਆਏ ਹਨ ਤੇ ਅਖਾਰਵਾ ਉਸ ਵੇਲੇ ਸਾਹਿਬ ਸਿੰਘ ਜੀ ਨਾਰਦ ਮੁਨੀ ਰੱਬ ਨਾਮੀ ਭੱਟ ਦੇ ਨਾਂ ਰਖਾ ਕੇ ਆਇਆ ਹੈ। ਉਹਨੇ ਵੀ ਗੁਰੂ ਸਾਹਿਬ ਦਾ ਜਸ ਉਚਾਰਨ ਕੀਤਾ ਤੇ ਉਹ ਸਾਰੇ ਸੋਈਏ ਸਾਹਿਬ ਸਿੰਘ ਜੀ ਉਚਾਰਨ ਕੀਤੇ ਹਨ। ਸਤਿਗੁਰੂ ਸਾਹਿਬ ਦੀ ਸ਼ਰਨ ਲੈ ਕੇ ਮੈਂ ਬੇਨਤੀ ਕੀਤੀ ਤੇ ਮਹਾਰਾਜ ਸਾਨੂੰ ਸੰਸਕ੍ਰਿਤ ਅਸੀਂ ਪੜ੍ਹੇ ਹੋਏ ਹਾਂ, ਸਾਨੂੰ ਦੇਸ਼ ਭਾਸ਼ਾ ਦੀ ਬੋਲਣ ਦੀ ਜਾਂਚ ਦੱਸੋ, ਕਿਸ ਪ੍ਰਕਾਰ ਅਸੀਂ ਉਚਾਰਨ ਕਰੀਏ। ਅਤੇ ਮਹਾਰਾਜ ਸਾਹਿਬ ਦੱਸਿਆ ਗੁਰੂ ਨਾਨਕ ਸਾਹਿਬ ਨਿਰੰਕਾਰ ਅਕਾਲ ਪੁਰਖ ਦੀ ਜੋਤ ਹਨ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ, ਇੱਕ ਰੂਪ ਜਾਣ ਕਰਕੇ ਤਾਈ ਮੇਰਾ ਉਚਾਰਨ ਕਰੋ। ਮਹਾਰਾਜ ਸਾਨੂੰ ਜਾਂਚ ਦੱਸੋ ਤਾਂ ਨੌ ਸੋਈਏ ਉਚਾਰਨ ਕਰਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਦੀ ਏਕਤਾ ਦਾ ਉਪਦੇਸ਼ ਦਿੰਦੇ ਹਨ, ਅਤੇ ਫਿਰ 11 ਸੋਈਆਂ ਜਿਨ੍ਹਾਂ ਨੂੰ ਉਪਦੇਸ਼ ਦੇਣਗੇ, ਉਹਨਾਂ ਦਾ ਹੰਕਾਰ ਮੇਟਣਗੇ ਤੇ ਜਦੋਂ ਕਰਤਾਰ ਸੁਣ ਜਾਣਗੇ ਫਿਰ ਪਹਿਲੇ ਦੂਜੇ ਤੀਜੇ ਚੌਥੇ ਪੰਨੇ ਕੇ ਪਹਿਲੇ ਉਚਾਰਨ ਕਰਨਗੇ ਸਾਹਿਬ ਸੰਗਤ ਜੀ। ਤਾਂ ਹਜ਼ੂਰ ਪਹਿਲਾਂ ਇਹ ਸ੍ਰੀਮੁਖ ਵਾਕ ਸ਼੍ਰੋਮਣੀ ਮਹਾਰਾਜ ਦੇ ਮੁੱਖੋਂ ਬਚੇ ਮੁੱਕੇ ਹੋਏ ਹਨ, ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਜਿਵੇਂ ਦਸਵੇਂ ਪਾਤਸ਼ਾਹ ਨੂੰ ਜਾਤ ਸ੍ਰੀਮੁਖ ਵਾਕ ਪਾਤਸ਼ਾਹ ਦਸਵੀਂ ਉਚਾਰ ਰਿਹਾ, ਫਿਰ ਸ਼੍ਰੋਮਣੀ ਮੁੱਖੋਂ ਨਿਕਲੇ ਹੋਏ ਸ੍ਰੇਸ਼ਟ ਵਾਕ ਹਨ ਸਤਿਗੁਰਾਂ ਦੇ, ਪੰਚਮ ਸਰੂਪ ਵਿੱਚ ਉਚਾਰਨ ਕਰਦੇ ਹਨ, ਆਦਿਕ ਮਹਾਂਮੰਤਰ ਦਾ ਮੰਗਲ ਕੀਤਾ ਹੈ। ਸੋਈਏ ਸਾਹਿਬ ਸੰਗਤ ਜੀ ਜਿਵੇਂ ਸੋਈਏ 24 ਮਾਤਰਾ ਵਾਲੇ ਹੁੰਦੇ ਹਨ, ਉਸ ਪ੍ਰਕਾਰ ਦੇ ਸੋਈਏ ਵੀ ਹਨ। ਇਹ 24 ਮਾਤਰਕ ਵੀ ਆਉਣਗੇ, ਕਈ ਦੋਈਏ ਸ਼ਬਦ ਆਉਣਗੇ, ਕਈ ਛਕੇ ਸ਼ਬਦ ਆਉਣਗੇ, ਕਈ ਕਵਿਤਲੀ ਚਾਲ ਦੇ ਆਉਣਗੇ, ਕਈ ਸਾਹਿਬ ਸੰਗਤ ਜੀ ਇਸੇ ਪ੍ਰਕਾਰ ਚੌਧਰੀਆਂ ਦੇ ਰੂਪ ਵਿੱਚ ਆਉਣਗੇ, ਕਈ ਦੋਹਰਿਆਂ ਦੇ ਰੂਪ ਵਿੱਚ ਆਉਣਗੇ, ਪਰ ਸਾਰੀ ਬਾਣੀ ਦਾ ਨਾਸ ਲਈਏ ਹੈ ਤੇ ਸੰਗਤ ਜੀ ਉਚਾਰਨ ਕਰਦੇ ਹਨ। ਕਈ ਸੁਰਖਿਆ ਦੀ ਚਾਲ ਵਿੱਚ ਆਉਣਗੇ,
ਓਂਕਾਰ ਸਤਨਾਮ
ਪਰਮੇਸ਼ਰ ਹੈ, ਓਂਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਜਾਤੀ ਵਿਜਾਤੀ ਸੁਗਤ ਦੇ ਰਹਿਤ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਅਤੇ ਸਤਿ ਕਾਲਵਾਦ ਰੂਪ ਹੈ, ਨਾਮ ਪ੍ਰਸਿੱਧ ਹੈ। ਉਹਨੇ ਜਦੋਂ ਵਚਨ ਕਹੇ ਤੇ ਉਸ ਵੇਲੇ ਪ੍ਰਸ਼ਨ ਕੀਤਾ ਸਿੱਖਾਂ ਨੇ ਕਿ ਮਹਾਰਾਜ ਆਪ ਇੱਕੋ ਓਂਕਾਰ ਸੱਤ ਕਹਿ ਦਿੰਦੇ, ਇੱਕੋ ਓਂਕਾਰ ਪਰਮੇਸ਼ਰ ਸੱਤ ਹੈ ਤੇ ਨਾਮ ਕਹਿਣ ਦੀ ਕੀ ਲੋੜ ਸੀ, ਅਤੀ ਵਿਆਪਤੀ ਰੋਸ਼ਨੀ ਦੀ ਨਿਰਤੀ ਵਾਸਤੇ ਕਹਿੰਦੇ ਨੇ ਭਾਈ ਜੇ ਇੱਕੋ ਓਂਕਾਰ ਸੱਤ ਕਹਿ ਦਿੰਦੇ ਨਿਆਇ ਤੇ ਜਾਤੀ ਨੂੰ ਸੱਤ ਮੰਨਦੇ ਹੈ। ਉਹ ਕਹਿੰਦੇ ਜਿਹੜੀ ਜਾਤੀ ਹੈ ਤੇ ਮਨੁੱਖ ਜਾਤੀ ਬਣੀ ਹੁੰਦੀ ਹੈ, ਪੁੱਤਰ ਪੈਦਾ ਹੋ ਜਾਂਦਾ, ਪਿਤਾ ਮਰ ਜਾਂਦਾ, ਦਾਦਾ ਮਰ ਜਾਂਦਾ, ਮਨੁੱਖ ਮਨੁੱਖ ਜਾਤੀ ਬਣੀ ਰਹਿੰਦੀ ਹੈ ਤੇ ਨਿਆਇ ਤਾਂ ਜਾਤੀ ਨੂੰ ਸੱਤ ਮੰਨਿਆ ਸੀ, ਇਸ ਕਰਕੇ ਅਸੀਂ ਕਰਨਾ ਸੀ ਵਾਹਿਗੁਰੂ ਦਾ ਲੱਖਣ, ਉਹਨਾਂ ਦੀ ਜਾਤੀ ਵਾਲਾ ਕੀ ਜਾਤੀ ਦੋਸ਼ ਆ ਜਾਣਾ ਸੀ, ਇਸ ਕਰਕੇ ਸੱਤ ਨਾਮ ਕਿਹਾ। ਦੂਸਰਾ ਨਿਆਇ ਕਰ ਆਕਾਸ਼ ਨੂੰ ਸੱਤ ਮੰਨਿਆ, ਆਕਾਸ਼ ਜਿਹੜਾ ਜੜ ਵਾਲਾ ਸੱਤ ਹੈ, ਪਲਾੜ ਬਣੀ ਰਹਿੰਦੀ ਹੈ, ਤੋ ਅਸੀਂ ਕਰਨਾ ਸੀ ਬ੍ਰਹਮ ਦਾ ਲੱਖਣ। ਇਹ ਚੀਜ਼ਾਂ ਦੋਵੇਂ ਨਿਆਇਕਾਂ ਦੀ ਜਾਤੀ ਨੂੰ ਜਿਹੜਾ ਸੱਤ ਮੰਨਿਆ, ਨਿਆਇਕਾਂ ਨੀ ਮੰਨਿਆ, ਆਕਾਸ਼ ਨੂੰ ਵੀ ਸੱਤ ਨਿਆਇਕਾਂ ਨੀ ਮੰਨਿਆ ਹੈ, ਤੇ ਇਹ ਨਾਮ ਪ੍ਰਸਿੱਧ ਨਹੀਂ ਹਨ, ਇਹ ਪ੍ਰਸਿੱਧ ਜਿਹੜੀ ਹੈ ਸਾਰਿਆਂ ਦੀ ਜਾਤੀ ਪ੍ਰਸਿੱਧ ਨਹੀਂ ਹੈ, ਸਾਰਿਆਂ ਦੇ ਆਕਾਸ਼ ਵੀ ਪ੍ਰਸਿੱਧ ਨਹੀਂ ਹੈ, ਇਸ ਕਰਕੇ ਨਾਮ ਕਹਿ ਕੇ ਆਕਾਸ਼ ਤੇ ਜਾਤੀ ਦਾ ਜਿਹੜਾ ਅਤੀ ਜਾਤੀ ਦੋਸ਼ ਨਿਰਤ ਕੀਤਾ ਹੈ ਤੇ ਨਾਮ ਪ੍ਰਸਿੱਧ ਨਹੀਂ ਹਨ, ਇਸ ਕਰਕੇ ਨਾਮ ਉਚਾਰਨ ਕੀਤਾ ਨਾਲ ਜੋ ਸੱਤ ਸਰੂਪ ਦੀ ਹੈ ਤੇ ਨਾਮ ਪ੍ਰਸਿੱਧ ਵੀ ਹੈ।
ਕਰਤਾ ਪੁਰਖ
ਫਿਰ ਮਹਾਰਾਜ ਇਹਨੇ ਨਾਲ ਸਿੱਖਾਂ ਦੀ ਕਲਿਆਣ ਹੋ ਜਾਂਦੀ, ਕਰਤਾ ਕਹਿਣ ਦੀ ਕੀ ਲੋੜ ਸੀ, ਤਾਂ ਹਜ਼ੂਰ ਨੂੰ ਕਿਹਾ ਕਿ ਹੇ ਭਾਈ ਕਰਤਾ ਇਸ ਵਾਸਤੇ ਕਿਹਾ ਹੈ, ਨਾਮ ਤਾਂ ਸਾਰਿਆਂ ਦੇ ਹੈ ਲੋਕਾਂ ਦੇ, ਆਪੋ ਆਪਣੇ ਜਿਸ ਪ੍ਰਕਾਰ ਵੱਖੋ ਵੱਖਰੀਆਂ ਚੀਜ਼ਾਂ ਦੇ ਨਾਮ ਹਨ, ਇਹ ਨਾਮ ਹਨ, ਪਰ ਉਹ ਕਰਤੇ ਨੀ ਕਿਸੇ ਦੇ, ਕਰਤਾ ਕਹਿੰਦੇ ਕਰਕੇ ਅਸੀਂ ਜਾਤੀ ਦੋਸ਼ ਬੰਦਿਆਂ ਦੇ ਨਾਮ ਸੀ, ਉਹ ਨਾਮ ਲੋਕਾਂ ਨੂੰ ਕਲਪ ਲੈਣੇ ਸੀ, ਅਸੀਂ ਵਾਹਿਗੁਰੂ ਦਾ ਲੱਖਣ ਕਰਨ ਲੱਗੇ ਹਾਂ, ਇਸ ਕਰਕੇ ਕਰਤਾ ਸ਼ਬਦ ਵਰਤਿਆ। ਉਹ ਜਿਹੜੇ ਹੈ ਉਹ ਨਾਮ ਤਾਂ ਜ਼ਰੂਰ ਹਨ, ਪਰ ਕਰਤੇ ਨਹੀਂ ਹਨ ਕਿਸੇ ਦੇ, ਫਿਰ ਮਹਾਰਾਜ ਕਰਤਾ ਹੀ ਕਹਿਣ ਦੇ ਪੁਰਖ ਕਹਿਣ ਦੀ ਕੀ ਲੋੜ ਸੀ? ਹਜ਼ੂਰ ਨੂੰ ਕਿਹਾ ਕਰਤੇ ਦੇ ਨਾਲ ਪੁਰਖ ਤਾਂ ਜੋ ਰਿਹਾ ਹੈ, ਕਰਦਾ ਤਾਂ ਜੁਲਾਹਾ ਬਸਰ ਦਾ ਵੀ ਕਰਦਾ ਹੈ, ਘੁਮਿਆਰ ਭਾਲੇ ਦਾ ਵੀ ਕਰਦਾ ਹੈ, ਇਸ ਪ੍ਰਕਾਰ ਕਰਦੇ ਨਾ ਨਾ ਹਨਗੇ, ਉਹ ਪੁਰਖ ਪੂਰੇ ਨਹੀਂ ਹਨ। ਉਹ ਪੁਰਖ ਪੂਰਨ ਇਸ ਕਰਕੇ ਕਿਹਾ ਹੈ ਕਿ ਆਪਣੇ ਕਾਰਜ ਨੂੰ ਆਪ ਸਮਾਇਆ, ਇਹ ਜਿਹੜੇ ਹਨ ਘੁਮਿਆਰ ਆਦਿਕ ਭਾਂਡੇ ਦੇ ਵਿੱਚ ਨਹੀਂ ਹਨ, ਵੱਖਰੇ ਹੈ। ਅਤੇ ਇਸੇ ਪ੍ਰਕਾਰ ਜੁਲਾਹਾ ਵੱਖਰਾ ਹੈ ਬਸਰ ਤੋਂ, ਪਰਮੇਸ਼ਰ ਸਾਰਿਆਂ ਦੀ ਪੂਰਨਾ ਆਪਦੇ ਕਾਰਜਾਂ ਚ, ਇਸ ਕਰਕੇ ਕਰਤਾ ਪੁਰਖ ਕਿਹਾ। ਮਹਾਰਾਜ ਪੁਰਖ ਕਹਿਣ ਦੇ ਨਿਰਭਉ ਕਹਿਣ ਦੀ ਕੀ, ਕਰਤਾ ਪੁਰਖ ਨਿਰਭਉ ਕਹਿਣ ਦੀ ਕੀ ਲੋੜ ਸੀ? ਤਾਂ ਹਜ਼ੂਰ ਨੂੰ ਕਿਹਾ ਭਾਈ ਪੁਰਖ ਤਾਂ ਸਾਹਿਬ ਸਿੰਘ ਜੀ ਸਾਂਖਿਆਂ ਨੇ ਵੀ ਪੁਰਖ ਮੰਨਿਆ, ਉਹ ਪੱਚੀਵਾਂ ਪੁਰਖ ਮੰਨਿਆ, ਚੌਵੀ ਤੱਕ ਵਾਪਸ ਸਾਂਖੀਆਂ ਨੇ। ਉਹ ਕਹਿੰਦੇ ਪੱਚੀਵਾਂ ਪੁਰਖ ਕਿਸੇ ਦਾ ਕਾਰਨ ਤੇ ਕਾਰਜ ਨਹੀਂ, ਉਹਨੂੰ ਅਸੰਗਹ ਪੁਰਖਾ ਵੇਦ ਦੀ ਸੁਰਤੀ ਅਨੁਸਾਰ ਉਹਨਾਂ ਨੇ ਪੁਰਖ ਮੰਨਿਆ ਹੈ। ਪਰ ਉਹ ਜਿਸ ਵਕਤ ਬ੍ਰਹਿਮੰਡ ਨੂੰ ਸਿਰ ਦਾ ਭੱਖਣ ਕਰ ਰਿਹਾ ਹੈ, ਉਦੋਂ ਸਾਂਖਿਆਂ ਦੇ ਪੁਰਖ ਦੀਆਂ ਚੀਕਾਂ ਨਿਕਲ ਜਾਂਦੀਆਂ, ਉਹ ਕਾਲ ਦੇ ਘਰ ਚ ਮਰ ਜਾਂਦਾ ਹੈ। ਇਸ ਕਰਕੇ ਉਹ ਜਿਹਨੂੰ ਸਿਮਗਰ ਜਦੋਂ ਭੱਖਣ ਕਰਦਾ ਹੈ ਉਹਦੀਆਂ ਚੀਕਾਂ ਨਿਕਲ ਜਾਂਦੀਆਂ, ਉਹ ਨਿਰਭਉ। ਇਸ ਕਰਕੇ ਕਰ ਪੁਰਖ ਦੇ ਨਾਲ ਨਿਰਭਉ ਕਿਹਾ ਹੈ। ਕਰਤਾ ਪੁਰਖ ਜੋ ਕਹਿੰਦੇ ਸਾਂਖੀਆਂ ਦੇ ਪੁਰਖ ਆ ਜਾਣਾ ਸੀ, ਤੇ ਨਿਰਭਉ ਕਹਿਣ ਦੇ ਨਾਲ ਉਹ ਜਿਹੜਾ ਉਹਨਾਂ ਦੇ ਚੀਕਾਂ ਨਿਕਲਦੀਆਂ ਬ੍ਰਹਿਮੰਡ ਦੇ ਭੱਖਣ ਕਰਨ ਵਾਲੇ ਉਹ ਜਿਹੜੀਆਂ ਸਾਂਖੀਆਂ ਦੀਆਂ ਉਹ ਨਿਰਭਉ ਨਹੀਂ ਹੈ, ਇਸ ਕਰਕੇ ਅਕਾਲ ਪੁਰਖ ਦਾ ਲੱਖਣ ਕਰ ਦਿੱਤਾ ਹੈ। ਇਹ ਮਹਾਰਾ ਆਪ ਨਿਰਭਉ ਕਹਿ ਰਹੇ, ਨਿਰਵੈਰ ਕਹਿਣ ਦੀ ਕੀ ਲੋੜ ਸੀ? ਹਜ਼ੂਰ ਨੂੰ ਕਿਹਾ ਵੀ ਅਸੀਂ ਨਿਰਭਉ ਵੀ ਕਹਿ ਦਿੰਦੇ, ਤੇ ਨਿਰਭਉ ਤਾਂ ਰਾਵਣ ਵਰਗੇ ਰਾਜੇ ਹੈ, ਅਤੇ ਹਰਨਾਸ਼ ਵਰਗਿਆਂ ਨੂੰ ਜੰਗ ਕੀਤਾ, ਮੁਕਾਬਲਾ ਕੀਤਾ ਨਰਸਿੰਘ ਦਾ, ਉਹ ਵੀ ਨਿਰਭਉ ਸਨ, ਪਰ ਉਹ ਨਿਰਵੈਰ ਨਹੀਂ, ਉਹਨਾਂ ਦਾ ਵੈਰ ਬਣਿਆ ਰਹਿੰਦਾ ਸੀ ਹਰ ਵਕਤ, ਤੇ ਅਸੀਂ ਵਾਹਿਗੁਰੂ ਦਾ ਲੱਖਣ ਕਰਨਾ ਸੀ। ਇਸ ਕਰਕੇ ਨਿਰਭਉ ਦੇ ਨਾਲ ਨਿਰਵੈਰ ਜੋੜਿਆ ਹੈ, ਤੇ ਪੂਰਾ ਲਿਖਣ ਤਾਂ ਪਰਮੇਸ਼ਰ ਦਾ ਹੋ ਸਕਦਾ ਸੀ। ਫਿਰ ਮਹਾਰਾਜ ਇਹਨਾਂ ਨੂੰ ਕਹਿੰਦੇ ਵੀ ਨਿਰਵੈਰ ਹੈ, ਅਕਾਲ ਮੂਰਤ ਕਿਉਂ ਕਿਹਾ? ਤਾਂ ਹਜ਼ੂਰ ਨੂੰ ਕਹਿੰਦੇ ਨਿਰਵੈਰ ਤਾਂ ਸੰਤ ਹੀ ਹੁੰਦੇ ਹੈ, ਸੰਤ ਕਰੇ ਨਾ ਵੈਰ ਕਹੂੰ ਸੰਗ, ਸਭ ਕੁਛ ਮੈਂ ਵਰਤਾ ਅੱਤ ਸੀ, ਕਿਸੇ ਨਾਲ ਵੈਰ ਨਹੀਂ ਸੰਤ ਕਰਦੇ, ਸਾਰਿਆਂ ਦੀਆਂ ਹਿਕਮਾਂ ਵਰਤਦੇ ਹੈ, ਪਰ ਉਹ ਅਕਾਲ ਨਹੀਂ ਹੈ, ਉਹਨਾਂ ਦੇ ਸਰੀਰ ਨੂੰ ਕਾਲ ਖਾ ਜਾਂਦਾ। ਇਸ ਕਰਕੇ ਅਸੀਂ ਲੱਖਣ ਕਰਨਾ ਸੀ ਵਾਹਿਗੁਰੂ ਦਾ, ਇਸ ਕਰਕੇ ਨਿਰਵੈਰ ਤੋਂ ਮਗਰੋਂ ਅਕਾਲ ਕਿਹਾ। ਸੰਤਾਂ ਦੇ ਸਰੀਰ ਨੂੰ ਕਾਲ ਖਾ ਜਾਂਦਾ, ਵਾਹਿਗੁਰੂ ਕਾਲ ਤੋਂ ਰਹਿ। ਫਿਰ ਮਹਾਰਾਜ ਅਕਾਲ ਕਰਨ ਦੇ ਮੂਰਤ ਕਿਉਂ ਕਿਹਾ? ਉਹਨੇ ਅਕਾਲ ਮੂਰਤ ਤਾਂ ਹੀ ਕਿਹਾ, ਅਕਾਲ ਜਿਹੜਾ ਹੈ ਭੂਤ ਵਿਖ ਵਰਤਮਾਨ ਜਿਹੜਾ ਅਕਾਲ ਹੈ, ਉਹ ਮੈਨੂੰ ਅਕਾਲ ਕਹਿੰਦੇ ਸਲਾਹ ਰਹਿੰਦਾ ਹੈ, ਪਰ ਇਹ ਅਮੂਰਤ ਨਹੀਂ ਹੈ। ਇਹ ਜਿਹੜਾ ਹੈ ਮੂਰਤੀ ਆਮ ਹੈ, ਰਾਤ ਦਿਨ ਦੁਪਹਿਰਾ ਸਵੇਰਾ ਮਨੁੱਖ ਇਸੇ ਪ੍ਰਕਾਰ ਘੜੀ ਦੋ ਘੜੀਆਂ ਇਹ ਵਕਤ ਦਾ ਰੂਪ ਹੈ, ਇਸ ਕਰਕੇ ਇਹ ਮੂਰਤੀਵਾਨ ਹੈ। ਇਸ ਕਰਕੇ ਅਸੀਂ ਅਕਾਲ ਮੂਰਤੀ ਮੂਰਤ ਦੇ ਨਾਲ ਅੱਗੇ ਅਜੂਨੀ ਕਿਉਂ ਕਿਹਾ? ਮਹਾਰਾਜ ਕਹਿੰਦੇ ਤੇ ਅਕਾਲ ਮੂਰਤ ਤੇ ਅਕਾਲ ਜਿਹੜਾ ਕਲਪਨਾ ਤੋਂ ਰਹੇ ਤੇ ਮੂਰਤੀਵਾਨ ਹੈ, ਅਤੇ ਅਸੀਂ ਉਸ ਨੂੰ ਅਮੂਰਤ ਕਿਹਾ ਹੈ, ਕਿਉਂਕਿ ਮੂਰਤੀਵਾਨ ਜਿਹੜੇ ਹਨ ਪਰਮਾਣੂ ਵਾਲੇ ਵੀ ਮੂਰਤੀ ਤੋਂ ਰਹਿਤ ਮੰਨਿਆ, ਦੁਮਕਾ ਚਮਕਾ ਜੁੜ ਕਰਕੇ ਫਿਰ ਉਹ ਮੂਰਤੀਵਾਨ ਬਣ ਜਾਂਦੇ ਹਨ। ਇਸ ਕਰਕੇ ਅਜੂਨੀ ਕਿਹਾ, ਉਹ ਅਜਾਨੇ ਨੂੰ ਦੋ ਦਿਨ ਤੇ ਦੁਮਕਾ, ਤਿੰਨ ਦਿਨ ਤੇ ਤਿੰਕਾ ਬਣ ਜਾਂਦੇ, ਇਸ ਕਰਕੇ ਅਜੂਨੀ ਕਿਹਾ ਹੈ, ਉਹ ਅਜਾਨਾ ਹੈ। ਅਜੂਨੀ ਮਹਾਰਾਜ ਕਹਿੰਦੇ ਸਾਹਿਬੋਂ ਕਹਿਣ ਦੀ ਕੀ ਲੋੜ ਸੀ? ਅਜੂਨੀ ਭਾਈ ਮਾਇਆ ਨੂੰ ਵੀ ਲੋਕ ਕਹਿੰਦੇ ਹੈ, ਮਾਇਆ ਦਾ ਪਤਾ ਨੀ ਕਿੱਥੋਂ ਹੋਈ ਹੈ, ਇਸ ਕਰਕੇ ਅਜੂਨੀ ਮਾਇਆ ਨੂੰ ਕਹਿੰਦੇ ਹੈ। ਇਸ ਕਰਕੇ ਸਾਹਿਬ ਸਿੱਧੇ ਪ੍ਰਕਾਸ਼ ਦੀ ਰੂਪ ਨਹੀਂ, ਅਜੂਨੀ ਪਰਦੇ ਪ੍ਰਕਾਸ਼ ਹੈ, ਮਾਨ ਜਿਹੜੀ ਮਾਇਆ ਹੈ ਉਹਦਾ ਅਜੂਨ ਦਾ ਤਾਂ ਪਤਾ ਨੀ ਕਿੱਥੋਂ ਜੰਮੀ ਹੈ, ਹੋਈ ਚਿੰਬੜੀ ਹੋਈ ਹੈ, ਪਰ ਸਿੱਧੇ ਪ੍ਰਕਾਸ਼ ਨੀ, ਉਹ ਪਰਦੇ ਪ੍ਰਕਾਸ਼ ਹੈ। ਇਸ ਕਰਕੇ ਸਾਹਿਬਨ ਸ਼ਬਦ ਕਿਹਾ, ਸਾਹਿਬਨ ਸ਼ਬਦ ਤਾਂ ਮਾਰਿਆ ਕਹਿਤਾ ਸੀ, ਅੱਗੇ ਗੁਰ ਕਿਉਂ ਕਿਹਾ? ਕਹਿੰਦੇ ਸਿੱਧੇ ਪ੍ਰਕਾਸ਼ ਰੂਪ ਤਾਂ ਚੰਦ ਸੂਰਜਾਂ ਨੂੰ ਲੋਕ ਮੰਨਦੇ ਹੈ, ਬੱਤੀ ਨੀ ਪਾਉਣੀ ਪੈਂਦੀ, ਤੇਲ ਨੀ ਪਾਉਣਾ ਪੈਂਦਾ, ਚੰਦ ਤੇ ਸੂਰਜ ਰੋਸ਼ਨੀ ਕਰਦੇ ਹੈ, ਇਸ ਕਰਕੇ ਸਿੱਧੇ ਪ੍ਰਕਾਸ਼ ਉਹਨਾਂ ਨੂੰ ਲੋਕਾਂ ਨੇ ਮੰਨ ਲੈਣਾ ਸੀ। ਉਹ ਗੁਰੂ ਚੇਤਨ ਸਿੰਘ ਹਨ, ਉਹ ਜੜ ਹਨ, ਮਹਾਰਾਜ ਦੀ ਸੱਤਾ ਦੇ ਨਾਲ ਉਹ ਪ੍ਰਕਾਸ਼ ਕਰਦੇ ਹਨ, ਮਹਾਰਾਜ ਨੇ ਉਹ ਜੋਤ ਪਾਈ ਹੈ ਆਪ ਵੀ, ਉਸੇ ਕਰਕੇ ਚੰਦ ਸੂਰਜ ਰੋਸ਼ਨੀ ਕਰਦੇ ਹੈ, ਉਹ ਗੁਰੂ ਚੇਤਨ ਹੀ ਹਨ। ਤੇ ਮਹਾਰਾਜ ਗੁਰੂ ਕਹਿੰਦੇ ਪ੍ਰਸਾਦ ਕਿਉਂ ਕਿਹਾ? ਕਹਿੰਦੇ ਗੁਰ ਦਾ ਵੱਡੇ ਦਾ ਨਾਮ ਵੀ ਹੈ, ਵੱਡਾ ਸੁਮੇਰ ਪਰਬਤ ਆਦਿਕ ਵੀ ਹਨ, ਲੋਕਾਂ ਨੇ ਸੁਮੇਰ ਪਰਬਤ ਆਦਿਕਾਂ ਨੂੰ ਗੁਰੂ ਮੰਨ ਲੈਣਾ ਸੀ, ਵੱਡਾ ਮੰਨ ਲੈਣਾ ਸੀ, ਉਹ ਪ੍ਰਸਾਦ ਆਨੰਦ ਰੂਪ ਨਹੀਂ ਹੈ, ਉਹਨੂੰ ਵੇਖ ਕੇ ਲੋਕਾਂ ਨੂੰ ਕ੍ਰਿਸ਼ਨਾ ਫੁਰਦੀ ਹੈ, ਇਸ ਕਰਕੇ ਉਹ ਬ੍ਰਹਮ ਪ੍ਰਸਾਦ ਆਨੰਦ ਰੂਪ ਹੈ। ਫਿਰ ਮਹਾਰਾਜ ਪ੍ਰਸਾਦ ਆਨੰਦ ਰੂਪ ਦਾ ਕਿਹਾ, ਫਿਰ ਇੱਕ ਕਿਉਂ ਕਿਹਾ? ਕਹਿੰਦੇ ਅਨੰਤ ਵਿਸ਼ੇ ਆਨੰਦ ਵੀ ਹੈ, ਅਤੇ ਜੋਗਾ ਆਨੰਦ ਵੀ ਹੈ, ਭੋਗਾ ਆਨੰਦ ਵੀ ਹੈ, ਫਿਰ ਇੱਕ ਰੱਬ ਨਹੀਂ ਹੈ। ਫਿਰ ਇੱਕ ਕਿਉਂ ਕਿਹਾ? ਕਹਿੰਦੇ ਇੱਕ ਤਾਂ ਸਾਧ ਸੰਗਤ ਜੀ ਜਿਹੜੀ ਮਾਇਆ ਹੈ, ਏਕਾ ਮਾਈ ਹੈ, ਮਾਇਆ ਵੀ ਕੋਈ ਉਹਨਾਂ ਨਾਲ ਰੂਪ ਧਾਰਨ ਵਾਲੀ, ਪਰ ਉਹ ਸਾਰਿਆਂ ਦੀ ਪ੍ਰਕਾਸ਼ ਕਿਵੇਂ, ਸਾਰਿਆਂ ਦਾ ਪ੍ਰਕਾਸ਼ ਕਿਵੇਂ ਕਿਹਾ?
ਕਹਿੰਦੇ ਸੱਤ ਹੋਣੇ ਤੇ ਇਸ ਪ੍ਰਕਾਰ ਸਾਹਿਬ ਸਰੂਪ ਲੱਖਣ ਕੀਤੇ ਮਹਾਮੰਤਰ ਵਿੱਚ ਤੇ ਆਦਮੀ ਦੇ ਕਾਰਨ ਕਰਕੇ ਹੁਣ ਬਾਣੀ ਆਰੰਭ ਕਰਨੇ ਹਨ ਅੱਗੇ
ਸ੍ਰੀ ਲੋਕ ਬਾਤ
ਮਹਾਰਾਜੀ ਜੋ ਜਿਹੜੇ ਸੀ ਉਹਨਾਂ ਨੂੰ ਤੋੜਿਆ ਹੈ ਇਸੇ ਪ੍ਰਕਾਰ ਇਹ ਸਾਰੇ ਦੇਸ਼ ਨਿਰੋਧੀ ਕਰਕੇ ਮਹਾਮੰਤਰ ਦੇ ਸਰੂਪ ਦੇ ਲੱਖਣ ਕੀਤੇ ਹਨ ਬਾਣੀ ਦਾ ਨਾਮ ਸਵਈਏ ਹੈ ਸੰਦ ਵੀ ਇਹਦੇ ਚ ਦੋਹਰੇ ਵੀ ਆਉਣਗੇ ਇਸੇ ਪ੍ਰਕਾਰ ਸੋਰਸੇ ਵੀ ਆਉਣਗੇ ਫਤਿਹ ਸੰਘ ਵੀ ਆਉਣਗੇ ਜਵਈਏ ਸੰਘ ਵੀ ਆਉਣਗੇ ਅਤੇ ਇਸ ਵਿੱਚ ਕਵਿਤ ਵੀ ਆਉਣਗੇ ਇਸ ਪ੍ਰਕਾਰ ਹੋਰ ਸੰਘ ਵੀ ਆਉਣਗੇ ਟੋਕੀਆਂ ਦੇ ਰੂਪ ਵੀ ਆਵੇਗਾ ਪਰ ਨਾ ਸਾਰੀ ਬਾਣੀ ਦਾ ਸੋਈਏ ਮਹਾਰਾਜ ਉਚਾਰਨ ਕਰਦੇ ਹਨ ਸ੍ਰੀ ਮੁਖਰਾਜ ਸ੍ਰੀ ਸ਼੍ਰੋਮਣੀ ਮੁੱਖ ਜੋ ਸਤਿਗੁਰੂ ਹੈ ਉਹਨਾਂ ਦੇ ਮੁੱਖੋਂ ਬਚਨ ਨਿਕਲੇ ਹੋਏ ਨੇ ਸੋਭਾ ਵਾਲੇ ਵਾਕ ਇਹ ਭੱਟਾਂ ਦੇ ਸੋਈਏ ਨਾ ਕੋਈ ਸਮਝ ਲਵੇ ਸਤਿਗੁਰੂ ਮਹਾਰਾਜ ਸਾਹਿਬ ਆਪਣੀ ਮੁਖਾਰ ਦਿਨ ਤੋਂ ਉਚਾਰਨ ਕਰਦੇ ਹਨ ਪੰਜਵੇਂ ਪਾਤਸ਼ਾਹ ਮਹੱਲਾ ਪੰਜਵਾਂ
ਆਦਿ ਪੁਰਖ ਸਰਕਾਰ
ਆਦਿ ਤੁਹਾਰੇ ਸਾਹਿਬ ਮੰਗਲ ਕਰਦੇ ਹੈ ਉਹ ਪਰਮੇਸ਼ਰ ਆਦਿ ਹੈ ਸਾਰਿਆਂ ਨੂੰ ਮੁੱਢ ਰੂਪ ਹੈ ਆਦਿ ਸੱਚ ਜੁਗਾਦ ਸੱਚ ਇੱਕ ਐਸਾ ਪੁਰਖ ਪੂਰਨ ਹੈ ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਪੁਰਖ ਉਹ ਪੁਰਸ਼ਾਰਥ ਦੇ ਦੇਣ ਵਾਲਾ ਹੈ ਇੱਕੋ ਪੁਰਖ ਸਵਾਈ ਨਾਲ ਸਾਰੀਆਂ ਇਸਤਰੀਆਂ ਦੀ ਨਿਆਣੀਆਂ ਨਾਲ ਰੱਖ ਕੇ ਇੱਕੋ ਪੂਰਨ ਪੁਰਖ ਹੋ
ਸਰਦਾਰ
ਅਤੇ ਸਰਦਾਰ ਉਹਦੇ ਹੱਥ ਵਿੱਚ ਸਾਰਿਆਂ ਦੀ ਰੋਗੀ ਨੂੰ ਉਪਕਾਰ ਹੈ ਇਹ ਤੋਂ ਸੱਤਾ ਰੂਪੀ ਤਾਰ ਹੈ ਪਰਾਲਬਧ ਰੂਪੀ ਤਾਰ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਸਾਰਿਆਂ ਦੇ ਹੁਕਮ ਰੂਪੀ ਤਾਰ ਪਕੜੀ ਹੋਈ ਹੈ ਐਸਾ ਸਰਦਾਰ ਹੈ ਕਾਰਜ ਹਨਗੇ ਉਹਨਾਂ ਦੇ ਕਰਨ ਵਾਲਾ ਕਾਰਨ ਰੂਪ ਵੀ ਆਪ ਹੈ ਕਿਸੇ ਨੇ ਪ੍ਰਮਾਣੂਆਂ ਨੂੰ ਕਾਰਨ ਮੰਨਿਆ ਹੈ ਕਿਸੇ ਨੇ ਕਰਮਾਂ ਨੂੰ ਕਾਰਨ ਮੰਨਿਆ ਹੈ ਕਿਸੇ ਨੇ ਗਿਆਨ ਨੂੰ ਕਾਰਨ ਮੰਨਿਆ ਹੈ ਕਿਸੇ ਨੇ ਕਾਲ ਨੂੰ ਕਾਰਨ ਮੰਨਿਆ ਹੈ ਇਹ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਕਿਸੇ ਨੂੰ ਸੰਭੂ ਮਨ ਤੇ ਸਰੂਪਾ ਮੰਨਿਆ ਹੈ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਆਪ ਹੀ ਅਸਾ ਪਰਮੇਸ਼ਰ ਇਹ ਸਾਰੇ ਜੜ ਹੈ ਚੇਤਨ ਤੋਂ ਬਗੈਰ
ਪਰਗ ਰਹੇ ਪਰਪੂਰ
ਸਾਰਿਆਂ ਥਾਵਾਂ ਤੇ ਪਰਮੇਸ਼ਰ ਵਿਆਪਕ ਹੋ ਰਿਹਾ
ਹੈ
ਸਾਰੇ ਬ੍ਰਹਿਮੰਡਾਂ ਚ ਵੀ ਭਰਪੂਰ ਹੋ ਰਿਹਾ ਸਾਰੇ ਜਿਹੜੇ ਚਾਰ ਖਾਨਿਆਂ ਦੇ ਆ ਦਿੰਦੇ ਸਮੇਂ ਸਾਰਿਆਂ ਕਥਾਂ ਚ ਵਿਆਪਕ ਹੋ ਰਿਹਾ ਹੈ
ਵਿਆਪਕ ਦੂਖੀ ਹੈ ਜਗਤ
ਸਾਰਾ ਜਗਤ ਉਸਦੇ ਅੰਦਰ ਅੰਤਰ ਦਾ ਕੀ ਵੇਖੀ ਲੈ ਵਿਆਪਕ ਵੇਖੀ ਲੈ ਸਾਰੇ ਜਗਤ ਵਿੱਚ
ਗੱਲ ਹੈ ਕੌਣ ਤੇਰੀ
ਵਾਲਾ ਤੇਰੀ ਗੱਤ ਮਰਜਾਲਾ ਨੂੰ ਕੌਣ ਜਾਣ ਸਕਦਾ ਹੈ ਗਤੀ ਰੀਤੀ ਨੂੰ ਕੌਣ ਜਾਣ ਸਕਦਾ ਹੈ
ਫਰਗ ਦੀ ਰੱਖਿਆ ਕਰੇ ਆਪੇ ਹਰ ਪਾਤ
ਤੇਰੀ ਸਾਰਿਆਂ ਦੀ ਆਪ ਰੱਖਿਆ ਕਰਨ ਵਾਲਾ ਆਪ ਹੀ ਸਾਰਿਆਂ ਦੀ ਸਾਡਾ ਵਿਰੋਧ ਦੇਣ ਵਾਲਾ ਸਾਰਿਆਂ ਦਾ ਆਪ ਹੀ ਪਤੀ ਮਾਲਕ ਹੈ
ਅਵਨਾਸੀ ਅਵਗਤ
ਅਵਨਾਸੀ ਨਾਸ ਤੋਂ ਰਹਿਤ ਹੈ ਅਵਗਤ ਕਠਿਨ ਹੈ ਤੇਰੀ ਗਤੀ ਜਾਣਨੀ ਅਤੇ ਅਵਗਤ ਪ੍ਰਾਪਤ ਰੂਪ ਹੈ ਅਵਗਤ ਗਿਆਨ ਸਰੂਪ ਹੈ ਅਵਗਤ ਸਰੀਰ ਤੋਂ ਰਹਿ ਗਿਆ ਨਿਰੰਕਾਰ ਹੈ
ਆਪੇ ਆਪ ਉਤਪਤ
ਆਪਣੇ ਆਪ ਤੋਂ ਮਹਾਰਾਜ ਜਗਤ ਰੰਗ ਵੱਧ ਸਾਰੀ ਸੂਚੀ ਉਤਪੰਨ ਕੀਤੀ ਹੈ
ਇੱਕੋ
ਹੀ ਮਹਾਰਾਜ ਤੂੰ ਇੱਕ ਲੋਕ ਵਿੱਚ ਹੈ ਇੱਕੋ ਹੀ ਪ੍ਰਲੋਕ ਵਿੱਚ ਹੈ ਇੱਕੋ ਹੀ ਨਿਰਗੁਣ ਸਰੂਪ ਹੈ ਇੱਕੋ ਹੀ ਸਰਗੁਣ ਰੂਪ ਹੈ ਇੱਕੋ ਹੀ ਜੀਵ ਰੂਪ ਹੈ ਇੱਕੋ ਹੀ ਸਰੂਪ ਹੈ
ਨਾਹੀ ਤੁਮ ਭੱਤ
ਹਨ ਹੋਰ ਨਹੀਂ ਹੈ ਤੇਰੀ ਭਾਨ ਤਰ੍ਹਾਂ ਦਾ ਕੋਈ ਜਿਹਾ ਤੂੰ ਇਹੋ ਜਿਹਾ ਜੈਸਾ ਤੂੰ ਤੈਸਾ ਤੁਸੀਂ ਕਿਆ ਉਮਾ ਦੀਜਾ ਆਪ ਜੈਸਾ ਹੋਰ ਕੋਈ ਨਹੀਂ ਹਰ ਨਾਹੀ ਤੁਮ ਭੱਤ ਭੱਤ ਤਰ੍ਹਾਂ ਦਾ ਤੁਸੀਂ ਮਹਾਰਾਜ ਸਾਰੇ ਭਾਂਤ ਪ੍ਰਕਾਸ਼ਣ ਵਾਲੇ ਹੋ ਆਪ ਦੀ ਤਰ੍ਹਾਂ ਦਾ ਹੋਰ ਕੋਈ ਨਹੀਂ ਹੈ
ਹਰ ਅੰਤ ਨਾਹੀ ਪਾਰਾ
ਹਰੀ ਅਕਾਲ ਪੁਰਖ ਤੇਰਾ ਅੰਤ ਆਰ ਪਾਰ ਦਾ ਲੋਕ ਲੋਕ ਕਰਕੇ ਨਹੀਂ ਪਾਇਆ ਜਾਂਦਾ
ਕੌਣ ਹੈ ਕਰਾ ਜੀਜਾ
ਕੌਣ ਜਿਹੜਾ ਨਿਰਣਾ ਕਰ ਸਕੇ ਆਪਦੇ ਪੂਰਾ ਸਰੂਪ ਦਾ ਸਮਗਰ
ਜਗਤ ਪਿਤਾ ਹੈ ਸਰਬ ਪ੍ਰਾਣ ਤੋਂ ਆਧਾਰ
ਸਾਰੇ ਜਗਤ ਦੇ ਪਿਤਾ ਹੋ ਸਾਰਿਆਂ ਦੇ ਪ੍ਰਾਣੀਆਂ ਦੇ ਪ੍ਰਾਣ ਦਾ ਆਸਰਾ ਰੂਪ ਆਪ ਹੋ
ਜਲ ਨਾਨਕ ਭਗਤ ਦਾਰ
ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਮਹਾਰਾਜ ਤੇਰੇ ਦਰ ਸੁਖ ਸੰਗਤ ਦੇ ਆਪਦੇ ਭਗਤ ਹਾਂ ਅਸੀਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ
ਤੁਲ ਬ੍ਰਹਮ ਸੰਸਾਰ
ਮਹਾਰਾਜ ਸਤਿਗੁਰ ਨਾਨਕ ਦੇਵ ਜੀ ਆਪ ਨੂੰ ਤੁਲ ਵਿਚਾਰਿਆ ਹੈ ਬ੍ਰਹਮ ਅਕਾਲ ਪੁਰਖ ਦੇ ਸਵਰਸੋਂ ਤੁਸੀਂ ਆਪ ਹੀ ਨਿਰਗੁਣ ਤੋਂ ਸਰਗੁਣ ਰੂਪ ਹੋਏ ਹੋ
ਇੱਕ ਜੀ ਮਿੱਥਿਆ ਬਖਾਲੇ
ਨਿਰਵਾਨ ਕਰਕੇ ਹੋਏ ਗੁਰੂ ਨਾਨਕ ਅਕਾਲ ਪੁਰਖ ਤੁਹਾਡੇ ਜਸ ਨੂੰ ਤੇ ਅਸੀਂ ਕਸਮ ਕਰ ਸਕੇ ਕਹੀ ਨਹੀਂ ਦਾ ਇਸ ਨਾਲ ਵੀ ਅੰਤ ਨਹੀਂ ਜਾਣ ਸਕਦਾ
ਹਾਂ ਤੇ ਬਲ 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 ਸਦ ਬਲਿਹਾਰ
ਹਾਂ ਨਿਸ਼ਚੇ ਕਰਕੇ ਕਹਿੰਦੇ ਹਾਂ ਕਿ ਜੋ ਆਪਦਾ ਐਸਾ ਸਰੂਪ ਹੈ ਬਲ ਬਲ ਪ੍ਰਕਾਸ਼ ਸਰੂਪ ਅਤੇ ਉਸ ਤੋਂ ਮਨ ਕਰਕੇ ਬਲਿਹਾਰ ਜਾਂਦੇ ਹੈ ਬਾਣੀ ਕਰਕੇ ਬਲਿਹਾਰ ਜਾਂਦੇ ਹੈ
ਸਰੀਰ ਕਰਕੇ ਸਦਾ ਆਪਣੇ ਹਰ ਕੁਰਬਾਨ ਜਾਂਦੇ ਹਾਂ।
ਅੰਮ੍ਰਿਤ ਪ੍ਰਵਾਹ ਸਰ,
ਹਜ਼ੂਰ ਆਪ ਜਦੋਂ ਮੁਖੋਂ ਬਚਨ ਬੋਲਦੇ ਅੰਮ੍ਰਿਤ ਦਾ ਪ੍ਰਵਾਹ ਵਗਾ ਦਿੰਦੇ ਹੋ, ਪਹਿਲਾਂ ਨਦੀਆਂ ਵਗਾ ਦਿੰਦੇ ਅੰਮ੍ਰਿਤ ਦੀਆਂ ਬਾਣੀ ਜਦੋਂ ਉਚਾਰਦੇ ਹੋ ਗੁਰੂ ਨਾਨਕ ਸਾਹਿਬ ਜੀ। ਅੰਮ੍ਰਿਤ ਪ੍ਰਵਾਹ ਸਰ, ਆਪ ਦਾ ਦੇਸ਼ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਹੈ, ਸਰ ਸੰਗਤ ਸਰ ਨਦੀਆਂ ਵਗ ਰਹੀਆਂ ਹਨ, ਇਹ ਮਹਾਰਾਜ ਆਪ ਦੀ ਰਚਨਾ ਜੋ ਅੰਮ੍ਰਿਤ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਦਾ ਆਪਣ ਪ੍ਰਵਾਹ ਚਲਾਤਾ ਹੈ, ਆਪ ਅੰਮ੍ਰਿਤ ਦੇ ਸਰੋਵਰ ਹੋ, ਅੰਮ੍ਰਿਤ ਸਰ ਰੂਪ ਹੋ, ਤੇ ਆਪ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਸਾਰਿਆਂ ਦੇ ਅੰਦਰ।
ਅਤੁਲ ਭੰਡਾਰ ਘਰ,
ਇਹ ਮਹਾਰਾਜ ਆਪ ਦੇ ਬ੍ਰਹਮ ਅਤੁਲ ਤੋਲਣ ਤੋਂ ਬਾਅਦ ਭੰਡਾਰਾ ਭਰਿਆ ਹੋਇਆ ਹੈ, ਸੱਚ ਖੰਡ ਰੂਪ ਗੁਰੂ ਨਾਨਕ ਸਾਹਿਬ ਜੀ ਆਪ ਦਾ ਸਿਰਦਾ ਰੂਪ, ਆਪ ਦੀ ਸੰਗਤ ਰੂਪ, ਆਪ ਦੇ ਸੰਤਾਂ ਭਗਤਾਂ ਦੇ ਸਿਰਦੇ ਭੰਡਾਰੇ ਤੇ ਗੁਰਾਂ ਦੇ ਨਾਲ ਤੋਲਣ ਤੋਂ ਬਾਅਦ ਭਰੇ ਹੋਏ ਹਨ। ਪਰੇ ਮਨੁੱਖਾਂ ਨੂੰ 84 ਲੱਖ ਜੂਨ ਤੋਂ, ਮਨੁੱਖਾਂ ਤੋਂ ਪਰੇ ਦੇਵਤੇ ਹਨ, ਦੇਵਤਿਆਂ ਤੋਂ ਪਰੇ ਬ੍ਰਿਸ਼ਪਤ ਆਦਿਕ ਹਨ, ਬ੍ਰਿਸ਼ਪਤ ਆਦਿਕਾਂ ਤੋਂ ਪਰੇ ਇੰਦਰ ਆਦਿਕ ਹਨ, ਇੰਦਰ ਆਦਿਕਾਂ ਤੋਂ ਪਰੇ ਨਾਰਾਇਣ ਬ੍ਰਹਮਾ ਆਦਿਕ ਹਨ, ਬ੍ਰਹਮਾ ਦੀ ਸਾਰੇ ਅਪਰ ਪ੍ਰਕਿਰਤੀ ਦੇ ਅੰਦਰ ਹੀ ਹਨ।
ਅਪਰ ਅਪਾਰ ਪਰ,
ਆਪ ਮਹਾਰਾ ਅਪਰ ਪ੍ਰਕਿਰਤੀ ਇਹ ਹੈ, ਆਪ ਪ੍ਰਕਾਰ ਪਰ ਪਰਾ ਰੂਪ ਹੋ, ਫਿਰ 12 ਵਾਰ ਤੋਂ ਰਹਿਤ ਹੋ ਆਪ,
ਆਪ ਨੂੰ ਭਾਵ ਕਰ,
ਇਹ ਮਹਾਰਾ ਜੋ ਆਪ ਨੂੰ ਪਾਉਂਦਾ ਉਹ ਕਰਦੇ ਹੋ, ਦੇਵ ਵੀਰ ਹੋ, ਕੋਈ ਕਿਸੇ ਵੀ ਰਹਿ ਨਹੀਂ ਲੈਂਦੇ।
ਮਨ ਕਰਨਾ ਦੂਸਰੇ ਧਾਰ,
ਦੂਸਰੇ ਦੀ ਸਲਾਹ ਨੀ ਧਾਰਨ ਕਰਦੇ, ਖੁਦ ਸੱਜੇ ਕਰਦਾ, ਆਪੇ ਆਪ ਕਿਸੇ ਨੂੰ ਪੁੱਛ ਕਰਕੇ ਰਹਿ ਨੀ ਕਰਦਾ ਹੈ, ਜਦੋਂ ਥਾਂ ਆਪ ਕਿਹਾ ਵਾ ਕਰਦੇ ਤਾਂ ਕੁਛ ਨਾ ਸੇਵਕ ਦੀ ਆ, ਕਿਸੇ ਨੂੰ ਰਾਏ ਨੀ ਲੈਂਦੇ, ਆਪ ਸੁਤੰਤਰ ਰੂਪ ਹੋ, ਦੂਸਰੇ ਦੇ ਮੰਤਰ ਸਲਾਹ ਨੂੰ ਨੀ ਧਾਰਨ ਕਰਦੇ ਹੋ, ਖੁਦ ਖੁਦ ਹੋ ਆਪ,
ਰੂਪਤ ਕਰ ਲਓ ਮਿਰਖ ਤੋਂ ਘਰ,
ਹੋ ਸਕੇ ਬਾਦਸ਼ਾਹ ਜਿਹੜਾ ਜਲਦ ਨੂੰ ਪੈਦਾ ਕਰ ਲੈਣਾ ਹੈ ਤੇ ਫਿਰ ਪਰਲੋਂ ਕਰ ਲੈਣਾ ਹੈ, ਉਹ ਤੇਰੇ ਘਰ ਵਿੱਚ ਇੱਕ ਮਨੁੱਖ ਰੁਕੀ ਹੈ, ਅੱਖ ਦੇ ਖੋਲੇ ਨਾਲ ਮਾਰਾ ਸਾਰ ਸ੍ਰਿਸ਼ਟੀ ਪੈਦਾ ਕਰ ਲੈਂਦੇ ਹੋ, ਅੱਖ ਦੇ ਮੀਟਮ ਦੇ ਨਾਲ ਸਾਰਿਆਂ ਦੀ ਪਾਲੋ ਕਰ ਲੈਣਾ, ਇਸ ਪ੍ਰਕਾਰ ਦੀ ਤੇਰੇ ਘਰ ਵਿੱਚ ਹੈ, ਤੇਰੇ ਘਰ ਸਤਸੰਗ ਵਿੱਚ ਸੱਚੇ ਪਾਤਸ਼ਾਹ ਜਿਹੜੇ ਬਚ ਹੋਏ ਆ ਕਾਮ ਕੋ ਲੋਭ ਆਸਮੀ ਸੰਪਦਾ, ਉਹਨਾਂ ਦੀ ਪਾਲੋ ਕਰਦੇ ਨੇ ਇੱਕ ਮਨੁੱਖ ਮਾਤਰ ਚ, ਜਿਹਨਾਂ ਦੇ ਘਰ ਦੇ ਵਿੱਚ ਤੁਸੀਂ ਵੱਸਦੇ ਹੋ, ਬਹੁਤ ਪਰਲੋ ਇੱਕ ਮੂਖ ਜਿਹੜੇ ਪਰਲੋ ਹੋਏ ਹੈ, ਸਭ ਗੁਣ ਗਿਆਨ ਆਦਿਕ ਉਹਨਾਂ ਦੀ ਉਤਪਤੀ ਵੀ ਕਰ ਦਿੰਦੇ ਹੋ, ਜਿਹੜਾ ਤੇਰੇ ਘਰ ਸੰਗਤ ਮਿਲਦਾ ਹੈ।
ਆਣ ਨਾਹੀ ਸੰਸਾਰ ਉਜਿਆਰੋ ਨਿਰਮਰ,
ਇਹ ਮਹਾਰਾਜ ਆਣ ਹੋਰ ਨੀ ਕੋਈ ਸੰਸਾਰ ਆਪਦੇ ਬਰਾਬਰ, ਆਪ ਮਾਰੋ ਉਜਿਆਰੇ ਪ੍ਰਕਾਸ਼ ਰੂਪ ਹੋ, ਨਿਰਮਰ ਮੈਲ ਤੋਂ ਰਹਿਤ ਹੋ, ਉਜਲ ਪ੍ਰਕਾਸ਼ ਕਰਨ ਵਾਲਾ ਮਰਨ ਤੋਂ ਰਹਿਤ ਹੋਟ
ਪ੍ਰਾਪਤ ਜਾਓ ਨਾਮ ਲੈਂਦੇ ਹਰ ਹਰ
ਹਰੀ ਆਪਦਾ ਨਾਮ ਲੈਣੇ ਕਰਕੇ ਕਰੋੜਾਂ ਜਨਮਾਂ ਦੇ ਪ੍ਰਾਪਤ ਪਾਪ ਚਲੇ ਜਾਂਦੇ ਹਨ।
ਨਾਨਕ ਭਗਤ ਦਰ,
ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਜਨਮ ਵਾਲੇ ਆਪਦੇ ਦਰ ਸੰਗ ਦੇ ਭਗਤ ਹੋਲ
ਬ੍ਰਹਮ ਸੰਸਾਰ,
ਇਹ ਨਾਨਕ ਗੁਰੂ ਸੀ ਆਪ ਨੂੰ ਬ੍ਰਹਮ ਦੇ ਸਗਰ ਤੁਸੀਂ ਵਿਚਾਰੇ ਕੋਈ ਰੂਪ ਹੋ, ਤੁਸੀਂ ਨਿਰਗੁਣ ਸਰਗੁਣ ਆਪੇ ਸੋਈ, ਇੱਕ ਜਬਾਨ ਨਾਲ ਆਉਂਦਾ ਕੀ ਜਦ ਕਸਮ ਕਰੀਏ ਜਾਣੇ
ਬਾਲ 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 ਸਰ ਬਲਿਆ,
ਇਸੇ ਕਰਕੇ ਕਹਿੰਦੇ ਹਾਂ ਕਿ ਜੋ ਆਪਦਾ ਸਰੂਪ ਬਲ ਬਲ ਭੂਤ ਕਾਲ ਚ ਵੀ ਪ੍ਰਕਾਸ਼ ਦਾ ਸੀ ਅਤੇ ਵਰਤਮਾਨ ਕਾਲ ਚ ਵੀ ਪ੍ਰਕਾਸ਼ ਦਾ ਹੈ, ਭਵਿੱਖਤ ਕਾਲ ਚ ਵੀ ਪ੍ਰਕਾਸ਼ ਹੋਏਗਾ, ਉਹ ਤੋਂ ਸੈਂਕੜੇ ਵਾਰੀ ਮਾਰਾ ਬਲਿਹਾਰ ਕੁਰਬਾਨ ਮਨ ਬੰਦ ਸੀ ਕਰਕੇ ਹੁੰਦੇ ਹਾਂ।
ਸਗਲ ਭਗਲ ਧਾਰ,
ਸਾਰੇ ਲੋਕਾਂ ਨੂੰ ਰੱਜ ਕਰਕੇ ਆਉਂਦੇ ਆਸਰੇ ਧਾਰਨ ਕੀਤਾ ਹੋਇਆ ਸਥਾਨ ਸਰੂਪ, ਓਂਕਾਰ ਬਾਕੀ ਕੀ ਅੱਜ ਨੂੰ ਸਵਰਾਤਰੀ ਕਿਤੇ ਵੀ ਆਪ ਨੇ ਸਾਰਾ ਵਿਸਥਾਰ ਕੀਤਾ ਹੈ।
ਆਪ ਹੈ ਨਿਰਾਰੇ,
ਪੂਰਵ ਵੀ ਆਪ ਹੋ ਰਹੀ ਹੋ, ਆਪ ਤੋਂ ਬਿਨਾਂ ਸਰੀਰ ਜਿਹੜੇ ਆ ਮੋਟਰ ਦੀਆਂ ਵੀ ਚੱਲਦੇ ਵੀ ਚਲਾਉਂਦੇ ਆ, ਡਰਾਈਵਰ ਵੀ ਤੁਸੀਂ ਆਪ ਹੋ, ਪਰ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਆਪ ਨਿਆਰੇ ਅਸੰਗ ਰਹਿਣ ਵਾਲੇ ਹੋ।
ਹਰ ਗੁਣ ਨਾਹੀ ਅੰਤ ਪਾਰ,
ਆਪ ਦੇ ਗੁਣਾਂ ਦਾ ਅੰਤ ਹਰ ਪਾਰ ਕਰਕੇ ਪਾਇਆ ਨਹੀਂ ਜਾ ਸਕਦਾ ਪਾਰਾ ਵਾਰ,
ਜੰਤ ਸਭ ਖਾਰੇ
ਜੀ ਮਾਤਰ ਛੋਟੇ ਵੱਡੇ ਬ੍ਰਹਮਾਂ ਤੋਂ ਲਾ ਕੇ ਮੱਛਰ ਤੱਕ ਸਾਰੇ ਸਾਰੇ ਆਪ ਦੇ ਹਨ।
ਸਗਲ ਕੋਈ ਦਾਤਾ ਏਕ ਮੁਰਾਰੇ,
ਸਾਰੇ ਸਾਰਿਆਂ ਦੇ ਦਾਤੇ ਹੋ ਆਪ ਉੱਤੇ ਹੀ, ਅਸਿੱਧ ਮੰਨ ਕਰਕੇ ਲਸੇ ਨਹੀਂ ਜਾਂਦੇ, ਮੁਰਗਾ ਦਾਤਕਾਂ ਦੇ ਨਾਸ਼ ਕਰਨ ਵਾਲੇ ਵਿਸ਼ੇਸ਼ ਰੂਪ ਧਾਰ ਕੇ।